ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿ, ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨੇਕ ਪ੍ਰਕਾਰੀ ਵਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਵਾਹਿਗੁਰੂ, ਸਹਿਬ ਜੀਓ ਜਿਉਂ ਬੋਲਾਏ ਤਿਉਂ ਬੋਲੀਐ, ਜਾ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਗੁਰ ਸਿੰਘਾਸਨ 'ਤੇ ਪ੍ਰਕਾਸ਼ਮਾਨ, ਸੁਭਾਈਮਾਨ, ਛਤਰ ਚਵਰ ਤਖਤ ਦੇ ਮਾਲਕ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਆਏ, ਅੱਜ ਦੇ ਪਾਵਨ ਹੁਕਮ ਨੂੰ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੋਂ ਹੁਣੇ ਹੁਣੇ ਸ਼ਰਵਣ ਕੀਤਾ। ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਅਤੇ PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਸ਼ਰਵਣ ਕੀਤਾ। ਸਾਹਿਬ ਰਹਿਮਤ ਕਰਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ ਅੱਜ ਦੇ ਪਾਵਨ ਹੁਕਮ ਨੂੰ ਪੜ੍ਹ ਸਕੀਏ, ਸੁਣ ਸਕੀਏ, ਵਿਚਾਰ ਸਕੀਏ ਅਤੇ ਹਿਰਦੇ ਵਿੱਚ ਸਮੋ ਸਕੀਏ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦੇ ਹਾਂ। ਪਾਵਨ ਸ਼ਬਦ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਰੇ ਹੀ ਸਾਂਝ ਪਾਓ ਅਤੇ ਆਖੋ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਇਹ ਪਾਵਨ ਹੁਕਮ ਤਨਾਸਰੀ ਰਾਗ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 5ਵੇਂ ਪਾਤਸ਼ਾਹ ਫੁਰਮਾਨ ਕਰਦੇ ਨੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 684 ਅੰਗ 'ਤੇ ਇਹ ਪਾਵਨ ਹੁਕਮ ਸੁਭਾਏ ਮਾਨ ਨੇ। ਸਾਹਿਬ ਰਹਿਮਤ ਕਰਨ, ਸ਼ਬਦ ਵਿਚਾਰੀਏ, ਆਪਣਾ ਭਲਾ ਹੋਵੇ, ਜ਼ਿੰਦਗੀ ਸਫਲੀ ਹੋਵੇ, ਜੀਵਨ ਦੀ ਜਾਚ ਆਵੇ। ਆਓ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਹੀ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਪਈ ਸੱਚ ਭੋਜਨ ਖਾਇਆ
ਤ੍ਰਿਪਤ ਪਈ ਰਜੀਵਾਂ ਮਿਲ ਗਿਆ ਭੁੱਖ ਮੁੱਕ ਗਈ ਮਨ ਐਸਾ ਤ੍ਰਿਪਤ ਹੋ ਗਿਆ ਐਸਾ ਤ੍ਰਿਪਤ ਹੋ ਗਿਆ ਹੁਣ ਕੋਈ ਦੁਨੀਆ ਦੀ ਭੁੱਖ ਨਹੀਂ ਰਹਿ ਗਈ ਚੂੰਕਿ ਸੱਚ ਦਾ ਭੋਜਨ ਛਕਿਆ ਇੱਕ ਭੋਜਨ ਜੋ ਅੰਨ ਦਾ ਭੋਜਨ ਹੈ ਪਕਸ਼ ਭੋਜ ਲੇਂਜ ਅਤੇ ਪੇਂਜ ਉਹ ਭਾਵੇਂ ਰੋਟੀ ਹੋਵੇ ਉਹ ਭਾਵੇਂ ਕੋਈ ਚਬਾ ਕੇ ਚਨੇ ਆਦਿਕ ਹੋਵਣ ਉਹ ਚਾਹੇ ਕੋਈ ਚੱਟਣ ਵਾਲੀ ਚੀਜ਼ ਦਾ ਭੋਜਨ ਹੋਵੇ ਅਤੇ ਚਾਹੇ ਕੋਈ ਦੁੱਧ ਆਦਿਕ ਪੀਣ ਵਾਲਾ ਚਾਰ ਤਰ੍ਹਾਂ ਦਾ ਅੰਨ ਹੈ ਪਕਸ਼ ਭੋਜ ਲੇਂਜ ਅਤੇ ਪੇਂਜ ਉਹਨਾਂ ਵਿੱਚੋਂ ਕਿਸੇ ਤਰ੍ਹਾਂ ਦਾ ਵੀ ਭੋਜਨ ਖਾਈਏ ਪੇਟ ਭਰਦਾ ਔਰ ਹਕੀਕਤ ਇਹ ਹੈ ਤਰ੍ਹਾਂ ਤਰ੍ਹਾਂ ਦੇ ਸਵਾਦੂ ਖਾ ਕੇ ਕਈ ਵਾਰੀ ਪੇਟ ਭਰ ਜਾਂਦਾ ਪਰ ਇੱਛਾ ਅਜੇ ਵੀ ਬਣੀ ਰਹਿੰਦੀ ਹੈ ਕਿ ਹੋਰ ਖਾ ਲੇਵਾਂ ਮਜਬੂਰੀ ਹੁੰਦੀ ਹੈ ਕਿ ਢਿੱਡ ਵਿੱਚ ਜਗ੍ਹਾ ਨਹੀਂ ਤਾਂ ਖਾਣ ਦੀ ਲਾਲਸਾ ਰੋਟੀ ਖਾ ਕੇ ਵੀ ਬਣੀ ਰਹਿੰਦੀ ਹੈ ਇੱਕ ਹੈ ਭੋਜਨ ਵੀ ਖਾਧਾ ਪਰ ਅੰਦਰ ਤ੍ਰਿਸ਼ਨਾ ਜਾਰੀ ਹੈ ਦੂਸਰਾ ਭੋਜਨ ਅੱਖਾਂ ਖਾਂਦੀਆਂ ਬਾਹਰ ਦਾ ਰੂਪ ਵੇਖ ਕੇ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਅੱਖਾਂ ਨੇ ਵੀ ਰੂਪ ਦਾ ਭੋਜਨ ਬੜਾ ਖਾਧਾ ਪਰ ਰਜੀਵਾ ਨਹੀਂ ਮਿਲਿਆ ਸਗੋਂ ਹੋਰ ਭੁੱਖੀਆਂ ਹੋਈਆਂ ਕੰਨਾਂ ਨੇ ਦੁਨੀਆ ਦਾ ਸੰਗੀਤ ਦਾ ਭੋਜਨ ਖਾਧਾ ਪਰ ਸੁਣ ਸੁਣ ਕੇ ਗੰਦੇ ਗੀਤ ਅਤੇ ਸੰਗੀਤ ਮਨ ਰੱਜਿਆ ਨਹੀਂ ਸਗੋਂ ਹੋਰ ਲਾਲਸਾ ਜਾਰੀ ਹੈ ਇੱਕ ਬੇਨਤੀ ਕਰ ਦੇਵਾਂ ਤਨ ਨੇ ਸਪਰਸ਼ ਦਾ ਭੋਜਨ ਖਾਧਾ ਪਰ ਭੁੱਖ ਜਾਰੀ ਹੈ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ ਇਹ ਪੰਜਾਂ ਗਿਆਨ ਇੰਦਰੀਆਂ ਨੇ ਭੋਜਨ ਖਾਧੇ ਪਰ ਭੁੱਖ ਜਿਉਂ ਦੀ ਤਿਉਂ ਜਾਰੀ ਹੈ ਮਾਲਕ ਦੀ ਰਹਿਮਤ ਹੋ ਜਾਏ ਅੰਦਰ ਦੀ ਸੁਰਤ ਵਾਹਿਗੁਰੂ ਨਾਮ ਦਾ ਭੋਜਨ ਖਾ ਲਵੇ ਅਤੇ ਦੁਨੀਆ ਵੱਲੋਂ ਤ੍ਰਿਪਤੀ ਹੋ ਜਾਂਦੀ ਹੈ ਇਹ ਨਾ ਸਮਝਿਓ ਵੀ ਨਾਮ ਦਾ ਭੋਜਨ ਖਾਣ ਵਾਲੇ ਨੂੰ ਨਾਮ ਵੱਲੋਂ ਤ੍ਰਿਪਤੀ ਹੋ ਜਾਂਦੀ ਹੈ ਨਾਮ ਦੀ ਭੁੱਖ ਜਾਰੀ ਰਹਿੰਦੀ ਹੈ ਦੁਨੀਆ ਦੀ ਭੁੱਖ ਮੁੱਕ ਜਾਂਦੀ ਹੈ ਉਹ ਤਾਂ ਅਰਦਾਸ ਕਰਦਾ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਇਹ ਮਾਲਕ ਰਹਿਮਤ ਕਰ ਸੱਚ ਦੀ ਭੁੱਖ ਲੱਗੇ ਅਤੇ ਦੁਨੀਆ ਦੀ ਭੁੱਖ ਮੁੱਕ ਜਾਏ ਮੈਂ ਤ੍ਰਿਪਤ ਹੋ ਜਾਵਾਂ ਚੂੰਕਿ ਝੂਠੇ ਭੋਜਨ ਖਾਧਿਆਂ ਨਹੀਂ ਰੱਜਾਂਗਾ ਸੱਚ ਦਾ ਭੋਜਨ ਖਾਧਿਆਂ ਰੱਜ ਜਾਵਾਂਗਾ ਫਿਰ ਅੱਖਾਂ ਵੀ ਸੱਚ ਦਾ ਭੋਜਨ ਖਾਣ ਲੱਗ ਜਾਂਦੀਆਂ ਨੇ ਅੱਖਾਂ ਜੋ ਦੇਖਦੀਆਂ ਨੇ ਅੱਗੇ ਪਰ ਰੂਪ ਤੱਕ ਜਾਂਦੀਆਂ ਸਨ ਕਿਸੇ ਤਨ ਦਾ ਰੂਪ ਵੇਖਦੀਆਂ ਸਨ ਹੁਣ ਅੱਖਾਂ ਜੋ ਦਿਸੇ ਸੋ ਤੇਰਾ ਰੂਪ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਰੱਬ ਸਭ ਥਾਵਾਂ 'ਤੇ ਵੱਸਦਾ ਅੱਖਾਂ ਦੀ ਭਾਵਨੀ ਵਿੱਚ ਬਣ ਜਾਂਦਾ ਦੁਨੀਆ ਦੇ ਹਰ ਬੋਲ ਵਿੱਚ ਉਸ ਨੂੰ ਰੱਬ ਦੀ ਆਵਾਜ਼ ਸੁਣਦੀ ਏ ਕੰਨ ਵੀ ਕਹਿ ਲਈਏ ਐਸਾ ਭੋਜਨ ਖਾਂਦੇ ਨੇ ਘੱਟ ਘੱਟ ਵਾਜੈ ਨਾਦ ਇਹ ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਕੰਨਾਂ ਨੇ ਜੋ ਬੋਲ ਸੁਣੇ ਉੱਥੋਂ ਵੀ ਸੱਚ ਦਾ ਭੋਜਨ ਅੰਦਰ ਗਿਆ, ਅੱਖਾਂ ਜੋ ਵੇਖਿਆ ਉੱਥੋਂ ਵੀ ਸੱਚ ਦਾ ਅਹਿਸਾਸ ਹੋ ਕੇ ਸਭ ਕਰਤੇ ਦਾ ਰੂਪ ਨਜ਼ਰ ਆਇਆ, ਅੱਖਾਂ ਵੀ ਰੱਜ ਗਈਆਂ ਕਰਤੇ ਦਾ ਦੀਦ ਕਰਦੀਆਂ, ਕੰਨ ਵੀ ਤ੍ਰਿਪਤ ਹੋ ਗਏ ਉਸ ਕਰਤੇ ਦੀ ਆਵਾਜ਼ ਸੁਣਦਿਆਂ, ਨੱਕ ਨੇ ਜੋ ਸੁੰਘਿਆ ਭਾਵੇਂ ਸੁਗੰਧੀ ਸੀ ਭਾਵੇਂ ਦੁਰਗੰਧੀ ਸੀ, ਉਸ ਵਿੱਚ ਵੀ ਕਰਤੇ ਦੀ ਹੀ ਰੂਪ ਭਾਵਨਾ ਅੰਦਰ ਪ੍ਰਗਟ ਹੋ ਗਈ। ਇਹ ਸੱਚਾਈ ਹੈ, ਐਸੇ ਸੱਚ ਦੇ ਭੋਜਨ ਖਾਣ ਵਾਲੇ ਨੇ। ਸੱਚ ਦੇ ਭੋਜਨ ਦਾ ਆਰੰਭ ਕਿੱਥੋਂ ਕੀਤਾ? ਮੈਂ ਬੇਨਤੀ ਕਰਨ ਲੱਗਾ, ਅੱਖਾਂ ਨੇ ਰੱਬ ਵੇਖਿਆ, ਕੰਨਾਂ ਨੇ ਰੱਬ ਦੀ ਆਵਾਜ਼ ਸੁਣੀ, ਪਰ ਇਹ ਗੱਲ ਬਣਦੀ ਕਦੋਂ ਹੈ ਵੀ ਜਦੋਂ ਸੱਚ ਦਾ ਭੋਜਨ ਖਾਈਏ? ਉਹ ਸੱਚ ਦਾ ਭੋਜਨ ਕਿਵੇਂ ਖਾਧਾ ਜਾਂਦਾ? ਆਓ ਅਗਲੀ ਪੰਕਤੀ ਸ਼ਰਵਣ ਕਰੀਏ ਜੀ।
ਮਨ ਤਨ ਰਸਨਾ ਨਾਮ ਧਿਆਇਆ।
ਰਸਨਾ ਨੇ ਵਾਹਿਗੁਰੂ ਬੋਲਿਆ, ਜ਼ੁਬਾਨ ਵਾਹਿਗੁਰੂ ਬੋਲਾਂ ਵਿੱਚ ਐਸੀ ਰਸਦਾਇਕ ਬਣ ਗਈ। ਜ਼ੁਬਾਨ ਅਤੇ ਰਸਨਾ ਇਹ ਦੋਵੇਂ ਆਪਸ ਵਿੱਚ ਜੁੜ ਜਾਣ, ਚੂੰਕਿ ਕਰਤੇ ਨੇ ਜੋੜੇ ਨੇ। ਜ਼ੁਬਾਨ ਵਿੱਚ ਦੋ ਹਿੱਸੇ ਨੇ, ਬੋਲਣਾ ਵੀ ਅਤੇ ਪਦਾਰਥਾਂ ਦਾ ਰਸ ਵੀ ਲੈਣਾ। ਜੋ ਪਦਾਰਥਾਂ ਦਾ ਰਸ ਲੈਣ ਦਾ ਜ਼ੁਬਾਨ ਵਿੱਚ ਹਿੱਸਾ ਹੈ ਉਸ ਨੂੰ ਗਿਆਨ ਇੰਦਰੀਆ ਕਹਿੰਦੇ ਨੇ। ਜੋ ਜ਼ੁਬਾਨ ਵਿੱਚ ਬੋਲਣ ਦੀ ਕਿਰਿਆ ਹੈ ਉਸ ਨੂੰ ਕਰਮ ਇੰਦਰੀਆ ਕਹਿੰਦੇ ਨੇ। ਬਾਕੀ ਸਾਰੀਆਂ ਥਾਵਾਂ 'ਤੇ ਇੱਕ ਇੱਕ ਹੈ, ਅੱਖਾਂ ਸਿਰਫ ਦੇਖਦੀਆਂ, ਕੰਨ ਸਿਰਫ ਸੁਣਦੇ ਨੇ, ਪਰ ਜ਼ੁਬਾਨ ਵਿੱਚ ਦੋ ਪਾਰਟ ਕਰਤੇ ਨੇ ਜੋੜੇ ਨੇ। ਇਹ ਬੋਲਦੀ ਵੀ ਹੈ ਅਤੇ ਰਸ ਵੀ ਲੈਂਦੀ ਹੈ। ਬਾਹਰੋਂ ਦੁਨੀਆਂ ਦੇ ਪਦਾਰਥਾਂ ਦਾ ਰਸ ਲਿਆ, ਗੱਲਾਂ ਅੰਦਰੋਂ ਕੀਤੀਆਂ ਅਤੇ ਕਈ ਵਾਰੀ ਉਹਨਾਂ ਦਾ ਵੀ ਬੰਦਾ ਰਸ ਲੈਂਦਾ। ਲੇਕਿਨ ਸਾਹਿਬ ਕਹਿੰਦੇ ਨੇ ਜਦੋਂ ਨਾਮ ਰਸੀਆ, ਵਾਹਿਗੁਰੂ ਬੋਲਦਾ ਹੈ ਅਤੇ ਜ਼ੁਬਾਨ ਵਾਹਿਗੁਰੂ ਬੋਲਾਂ ਦਾ ਰਸ ਲੈਂਦੀ ਹੈ। ਇਹ ਕਹਿ ਲਈਏ ਤਨ ਦਾ ਹਿੱਸਾ ਜ਼ੁਬਾਨ ਦੇ ਬੋਲ ਹੋ ਗਏ, ਰਸਨਾ ਦਾ ਹਿੱਸਾ ਉਹ ਵਾਹਿਗੁਰੂ ਬੋਲਾਂ ਦਾ ਰਸ ਲੈਣ ਵਾਲਾ, ਉਹ ਰਸਨਾ ਦਾ ਕੰਮ ਹੋ ਗਿਆ। ਫਿਰ ਅੰਦਰ ਮਨ ਨੇ ਵੀ ਧਿਆਇਆ, ਜ਼ੁਬਾਨ ਬੋਲੀ, ਧਿਆਨ ਜੁੜਿਆ, ਅੰਦਰੋਂ ਮਨ ਵੀ ਵਾਹਿਗੁਰੂ ਬੋਲਦਾ। ਮਨ ਕੁਛ ਹੋਰ ਨਹੀਂ ਬੋਲਦਾ। ਬਹੁਤੀ ਵਾਰੀ ਇੰਝ ਹੁੰਦਾ, ਜ਼ੁਬਾਨ ਵਾਹਿਗੁਰੂ ਨਾਮ ਬੋਲਦੀ ਹੈ ਪਰ ਮਨ ਕੁਝ ਹੋਰ ਬੋਲਦਾ, ਕਿਸੇ ਹੋਰ ਚਿਤਵਨਾ ਵਿੱਚ ਚਲਾ ਜਾਂਦਾ। ਪਰ ਦਾਤੇ ਦੀ ਰਹਿਮਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਐਸੀ ਬਖਸ਼ਿਸ਼ ਹੋ ਜਾਂਦੀ ਹੈ, ਜ਼ੁਬਾਨ ਵੀ ਬੋਲਦੀ ਹੈ, ਇਸ ਦਾ ਰਸ ਲੈ ਕੇ ਮਨ ਵੀ ਉਸ ਵਿੱਚ ਲੀਨ ਹੋ ਜਾਂਦਾ, ਅਕੇਲਾ ਬੋਲ ਨਹੀਂ ਰਹਿੰਦਾ, ਧਿਆਇਆ ਬਣ ਜਾਂਦਾ। ਇਹ ਗੱਲ ਧਿਆਨ 'ਚ ਰੱਖ ਲੈਣਾ, ਜ਼ੁਬਾਨ ਦਾ ਬੋਲਣਾ ਅਤੇ ਮਨ ਦਾ ਆਰਾਧਨ ਕਰਨਾ ਦੋਹਾਂ ਦਾ ਸੁਮੇਲ ਹੋ ਜਾਂਦਾ। ਇਹ ਸਾਹਿਬ ਦੀ ਬਖਸ਼ਿਸ਼ ਨਾਲ ਫਿਰ ਮਨ ਤਨ ਰਸਨਾ ਨਾਮ ਧਿਆਇਆ, ਅੰਦਰੋਂ ਧਿਆਇਆ, ਅੰਦਰੋਂ ਹਿਰਦਾ ਵਾਹਿਗੁਰੂ ਵਾਹਿਗੁਰੂ ਬੋਲਿਆ।
ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ।
ਜੀਵਨਾ ਇਕੱਲਾ ਸਾਹ ਲੈ ਕੇ ਹੀ ਨਹੀਂ, ਹਰ ਜੀਵਨਾ ਪਰਮੇਸ਼ੁਰ ਵਿੱਚ ਮਿਲ ਕੇ ਜੀਣਾ। ਜੀਵਨ ਹਰ ਜਪ ਸਾਧ ਸੰਗ, ਸਾਧ ਸੰਗਤ ਦੇ ਰਾਹੀਂ ਇਸ ਸਾਹ ਲੈਣ ਵਾਲੇ ਆਪਣੇ ਸਰੀਰ ਵਿੱਚ ਹਰੀ ਜਪ ਵਾਹਿਗੁਰੂ ਜਪ ਸਾਧ ਸੰਗਤ ਵਿੱਚ ਬੈਠਿਆਂ ਸਹਿਜ ਭਾ ਹੀ ਮਨ ਵਾਹਿਗੁਰੂ ਵਿੱਚ ਚਲਾ ਜਾਂਦਾ। ਚੂੰਕਿ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ, ਇਹ ਮਨ ਦੀ ਹਾਲਤ ਹੈ। ਕਬੀਰ, ਮਨ ਪੰਖੀ ਭਇਓ ਉੱਡ ਉੱਡ ਦਹਿਂ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਤੋਤਾ ਹੈ, ਅੰਬ ਦੇ ਪੌਦੇ 'ਤੇ ਬੈਠੇਗਾ ਅੰਬ ਖਾਏਗਾ, ਅਮਰੂਦ ਦੇ ਪੌਦੇ 'ਤੇ ਬੈਠੇਗਾ ਅਮਰੂਦ ਖਾਏਗਾ, ਨਿੰਮ 'ਤੇ ਬੈਠੇਗਾ ਨਿਮੋਲੀਆਂ ਖਾਏਗਾ, ਤਰੇਕ ਦੇ ਪੌਦੇ 'ਤੇ ਬੈਠੇਗਾ ਤ੍ਰਿਕੋਣੇ ਖਾਏਗਾ, ਜਿਹੜੇ ਪੌਦੇ 'ਤੇ ਬੈਠੇਗਾ ਉਹ ਫਲ ਖਾਏਗਾ। ਮਨ ਪੰਛੀ ਦੀ ਹਾਲਤ ਵੀ ਹੈ, ਦੁਨੀਆ ਵਿੱਚ ਬੈਠੋਗੇ ਦੁਨੀਆ ਦੀਆਂ ਗੱਲਾਂ, ਕਿਸੇ ਔਗਣਿਆਰੇ ਕੋਲ ਬੈਠੋਗੇ ਔਗਣਿਆਰੇ ਦੀਆਂ ਗੱਲਾਂ, ਕਿਸੇ ਭੈੜੀ ਥਾਂ 'ਤੇ ਬੈਠੋਗੇ ਉਹ ਭੈੜਾ ਕੁਸੰਗ ਮਨ ਨੂੰ ਹਰੀ ਜਪਣ ਨਹੀਂ ਦੇਵੇਗਾ। ਜਦੋਂ ਸਾਧ ਸੰਗਤ ਵਿੱਚ ਬੈਠਾਂਗੇ, ਜਿੱਥੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋਣ, ਸ਼ਬਦ ਦੀ ਵਰਖਾ ਹੋ ਰਹੀ ਹੋਵੇ, ਕੀਰਤਨ ਚੱਲ ਰਿਹਾ ਹੋਵੇ, ਉਸ ਕਰਤੇ ਦੀ ਮਹਿਮਾ ਗਾਈ ਜਾ ਰਹੀ ਹੋਵੇ, ਐਸੀ ਸਾਧ ਸੰਗਤ ਵਿੱਚ ਬੈਠਿਆਂ ਜਹੈਂ ਸਤਿਗੁਰ ਤਹੈਂ ਸਤਸੰਗਤ ਬਣਾਈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ, ਅਕਾਲ ਪੁਰਖ ਵਾਹਿਗੁਰੂ ਦਾ ਜ਼ਿਕਰ, ਕਰਤੇ ਦੀ ਮਹਿਮਾ, ਉੱਥੇ ਫਿਰ ਮਨ ਜਦੋਂ ਆ ਬੈਠਦਾ, ਸਰੀਰ ਆ ਬੈਠਦਾ, ਇਹ ਸੱਚਾਈ ਹੈ, ਉੱਥੇ ਹਰੀ ਜਪ ਦੀ ਗੱਲ ਹੁੰਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਤੂੰ ਜੀ ਸਾਹ ਲੈ, ਤੂੰ ਚੱਲ ਫਿਰ, ਪਰ ਅੰਦਰ ਦੀ ਸੁਰਤ ਨੂੰ ਨਾਮ ਵਿੱਚ ਚੱਲਣਾ ਰੱਖ ਲੈ, ਇਹ ਤੇਰਾ ਜੀਵਨ ਹੈ। ਜੀਵਨਾ ਸਫਲ ਜੀਵਨ, ਸੁਣ ਹਰ ਜਪ ਜਪ ਸਦ ਜੀਵਨਾ, ਤੂੰ ਨਿਸ਼ਫਲ ਜੀਵਨ ਨਾ ਜੀ, ਜੀਵਨਾ ਸਫਲ ਜੀਵਨ। ਉਹ ਪੌਦਾ ਵੱਧ ਰਿਹਾ, ਹਰਾ ਭਰਾ, ਮੁਬਾਰਕ ਹੈ ਉਸ ਪੌਦੇ ਨੂੰ ਜੋ ਹਰਾ ਭਰਾ, ਬਸ਼ਰਤੇ ਕਿ ਫਲ ਅਤੇ ਫੁੱਲ 'ਤੇ ਲੱਗਣ ਨਾ। ਜਿਹੜੇ ਫੁੱਲ ਦਾ ਬੂਟਾ, ਫੁੱਲ ਲੱਗਣ, ਮੁਬਾਰਕ ਹੈ ਉਸ ਬੂਟੇ ਦਾ ਹਰਾ ਭਰਾ ਰਹਿਣਾ, ਮੁਬਾਰਕ ਹੈ ਉਸ ਬੂਟੇ ਦਾ ਜਿਹੜੇ ਫਲ ਦੇ ਲਈ ਬੀਜਿਆ ਗਿਆ ਉਸ ਫਲ ਤੱਕ ਪੁੱਜ ਜਾਏ। ਮਨੁੱਖਾ ਜਨਮ ਜਿਸ ਫਲ ਲਈ ਆਇਆ, ਉਹ ਫਲ ਹੈ ਵਾਹਿਗੁਰੂ ਦੀ ਪ੍ਰਾਪਤੀ, ਉਹ ਫਲ ਹੈ ਵਾਹਿਗੁਰੂ ਨਾਲ ਜੁੜਨਾ, ਉਹ ਹੈ ਸਫਲ ਜੀਵਨ, ਫਲ ਦੇ ਸਹਿਤ ਜੀਵਨ। ਜੀਵਨਾ ਸਫਲ ਜੀਵਨ, ਸੁਣ ਹਰ ਵਾਹਿਗੁਰੂ ਨੂੰ ਸੁਣ, ਆਪਣੀ ਰਸਨਾ ਤੋਂ ਬੋਲ ਕੇ ਵੀ ਸੁਣ, ਬਾਹਰ ਦੀਆਂ ਆਵਾਜ਼ਾਂ ਵਿੱਚੋਂ ਵੀ ਵਾਹਿਗੁਰੂ ਦੀ ਧੁਨ ਸੁਣ, ਅਤੇ ਹਰੀ ਜਪ, ਅਤੇ ਇਹ ਹਰੀ ਜਪ ਜਪ ਕੇ ਤੇਰਾ ਜੀਵਨ ਸੱਚਮੁੱਚ ਜੀਵਨ ਹੈ। ਜੀਵਨ ਤੋ ਗਣੀਐ ਹਰ ਪੇਖਾਂ, ਅਕੇਲਾ ਸਾਹ ਲੈਣ ਨੂੰ ਹੀ ਜੀਵਨ ਨਹੀਂ ਕਹਿੰਦੇ। ਇਹ ਬਜ਼ੁਰਗ ਨੇ ਆਖਿਆ ਸੀ, ਮੈਂ ਲੁਹਾਰ ਦੀ ਧੌਂਕਣੀ ਵੇਖੀ ਹੈ, ਉਸ ਨੂੰ ਵੀ ਹਵਾ ਭਰਦਾ, ਉਹ ਵੀ ਇੰਜ ਜਾਪਦੀ ਏ ਜਿਵੇਂ ਸਾਹ ਲੈ ਰਹੀ ਹੋਵੇ, ਪਰ ਅਕੇਲੀ ਹਵਾ ਭਰੇ ਅਤੇ ਹਵਾ ਛੱਡ ਦੇਵੇ, ਲੁਹਾਰ ਦੀ ਧੌਂਕਣੀ ਹੈ, ਅਕੇਲਾ ਸਾਹ ਖਿੱਚੇ ਅਤੇ ਛੱਡ ਦੇਵੇ, ਇਹ ਵੀ ਲੁਹਾਰ ਦੀ ਧੌਂਕਣੀ ਤੋਂ ਵੱਧ ਕੇ ਕੁਝ ਵੀ ਨਹੀਂ। ਤੂੰ ਜੀ ਰਿਹਾ, ਸਾਹ ਲੈ ਰਿਹਾ, ਖਾਲੀ ਸਾਹ ਨਾ ਲੈ, ਇਹਨਾਂ ਸਾਹਾਂ ਵਿੱਚ ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਦਾ ਸੰਭਾਲੇ ਦੀ ਯੁਕਤੀ ਪ੍ਰਾਪਤ ਗੁਰੂ ਚਰਨਾਂ ਵਿੱਚ ਉਹ ਕਰਕੇ ਹਜ਼ੂਰ ਕਹਿਣ ਲੱਗੇ, ਉਸ ਦਾ ਜੀਵਨਾ ਹਰੀ ਨੂੰ ਜਪ ਕੇ, ਵਾਹਿਗੁਰੂ ਦਾ ਸਿਮਰਨ ਕਰਕੇ ਅਤੇ ਸਾਧ ਸੰਗਤ ਨਾਲ ਜੁੜ ਕੇ ਜੀਵਨ ਹੈ।
ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨਾ ਹਰ ਗੁਣ ਗਾਏ।
ਅਨੇਕ ਤਰ੍ਹਾਂ ਦੇ ਬਸਤਰ ਪਹਿਨੇ ਗਏ, ਅਨਕ ਪ੍ਰਕਾਰੀ ਬਸਤਰ ਉਡਾਏ, ਉਡਣਾ ਤਨ 'ਤੇ ਪਹਿਨਣਾ। ਆਮ ਸਾਡੀ ਸਮਾਜਿਕ ਰਹੁ ਰੀਤੀ ਹੀ ਬਣ ਗਈ ਹੈ, ਸਾਨੂੰ ਇੱਕ ਤਰ੍ਹਾਂ ਦਾ ਕੱਪੜਾ ਪਹਿਨਣਾ ਚੰਗਾ ਨਹੀਂ ਲੱਗਦਾ, ਅੱਜ ਹੋਰ, ਕੱਲ੍ਹ ਹੋਰ, ਫਿਰ ਹੋਰ, ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਤਰ੍ਹਾਂ ਦੇ ਕੱਪੜੇ ਮੈਂ ਖਰੀਦਾਂ ਅਤੇ ਪਹਿਨਾਂ। ਅਨੇਕ ਪ੍ਰਕਾਰੀ, ਅਨੇਕ ਪ੍ਰਕਾਰ ਦੇ ਬਸਤਰ ਓਢਣ ਦੀ ਸੁਭਾਵਿਕ ਆਦਤ ਪੈ ਗਈ ਹੈ। ਸਾਹਿਬ ਕਹਿੰਦੇ ਨੇ, ਕੱਪੜੇ ਭਾਵੇਂ ਇੱਕ ਤਰ੍ਹਾਂ ਦੇ ਪਹਿਨ ਅਤੇ ਭਾਵੇਂ ਤਰ੍ਹਾਂ ਤਰ੍ਹਾਂ ਦੇ ਪਹਿਨ, ਉਹਨਾਂ ਤੇਰਾ ਤਨ ਢੱਕਣਾ। ਇਹ ਭਲਿਆ ਵਾਹਿਗੁਰੂ ਦੇ ਸਿਮਰਨ ਦਾ ਬਸਤਰ ਵੀ ਪਹਿਨ ਲੈ, ਜਿਸ ਨੇ ਤੇਰੇ ਔਗਣ ਢੱਕਦੇ ਨੇ, ਜਿਸ ਨੇ ਤੇਰੇ ਜੀਵਨ ਨੂੰ ਵਾਹਿਗੁਰੂ ਦੀ ਨਜ਼ਰ ਵਿੱਚ ਇੱਜ਼ਤਦਾਰ ਬਣਾ ਦੇਣਾ। ਕੱਪੜੇ ਪਹਿਨਣ ਦੇ ਦੋ ਭਾਉ ਹੁੰਦੇ ਨੇ, ਇੱਕ ਤੇ ਤਨ ਢੱਕਣਾ, ਇੱਕ ਵਧੀਆ ਕੀਮਤੀ ਬਸਤਰ ਪਹਿਨਿਆ ਹੋਵੇ ਅਤੇ ਆਪਣੀ ਧਨਵਾਨ ਹੋਣ ਦੀ, ਆਪਣੀ ਸ਼ਾਨੋ ਸ਼ੌਕਤ ਨੂੰ ਪ੍ਰਤੀਕ ਕਰਨ ਦੀ ਗੱਲ ਬਣਾਉਣੀ, ਇਹ ਸੱਚਾਈ ਹੈ। ਗਰੀਬ ਲੋਕ ਕੱਪੜੇ ਪੁਰਾਣੇ ਪਹਿਨ ਲੈਂਦੇ ਨੇ, ਕਈ ਵਾਰੀ ਬਾਜ਼ਾਰੋਂ ਪੁਰਾਣੇ ਵਿਕਦੇ ਪਹਿਨ ਲੈਂਦੇ ਨੇ, ਟਾਕੀਆਂ ਗੰਢੇ ਕੱਪੜੇ ਪਹਿਨ ਲੈਂਦੇ ਨੇ, ਤਨ ਢੱਕਣਾ। ਪਰ ਅਮੀਰਾਂ ਦੀ ਦੁਨੀਆਂ ਵਿੱਚ ਇੰਝ ਨਹੀਂ ਹੈ, ਉਹ ਕੱਪੜੇ ਮਹਿੰਗੇ ਤੋਂ ਮਹਿੰਗੇ ਖਰੀਦਦੇ ਨੇ ਤਾਂ ਕਿ ਦੇਖਣ ਵਾਲਾ ਇਹ ਆਖੇ ਵੀ ਵਾਹ ਵਾਹ ਕੈਸੀ ਪੁਸ਼ਾਕ ਪਹਿਨੀ ਹੈ। ਮੈਂ ਤਾਂ ਦੋਹਾਂ ਦੀ ਗੱਲਬਾਤ ਸੁਣੀ, ਇੱਕ ਆਖਿਆ ਬੀਬੀ ਜੀ ਰਿਸ਼ਤਾ ਨਾਤਾ ਹੀ ਸੀ ਨੇੜ ਦਾ, ਸਰਦੀ ਬੜੀ ਹੈ, ਰਾਤ ਨੂੰ ਜਿੱਥੇ ਪੈਲਸ ਵਿੱਚ ਸ਼ਾਦੀ 'ਤੇ ਚੱਲੇ ਹੋ ਉੱਥੇ ਠੰਡ ਬੜੀ ਹੋਵੇਗੀ। ਅਤੇ ਅੱਗੋਂ ਜਵਾਬ ਆਇਆ ਵੀ ਐਡਾ ਮਹਿੰਗਾ ਸੂਟ ਪਹਿਨੇ ਆ, ਉੱਤੇ ਜੇ ਕੋਟੀ ਪਹਿਨ ਲਈ ਤਾਂ ਇਸ ਦੀ ਕੀਮਤ ਜਿਹੜੀ ਨਾ ਉਹ ਢੱਕੀ ਜਾਏਗੀ। ਠੰਡ ਭਾਵੇਂ ਲੱਗੇ ਪਰ ਆਪਣੇ ਕੀਮਤੀ ਪੁਸ਼ਾਕ ਨੂੰ ਵਿਖਾਉਣਾ, ਚੂੰਕਿ ਅਣਕ ਪ੍ਰਕਾਰੀ ਵਸਤਰ ਉਡਾਏ। ਪਰ ਮੇਰੇ ਸਾਹਿਬ ਕਹਿੰਦੇ ਨੇ ਭਲਿਆ ਕੱਪੜੇ ਜਿਹੋ ਜਿਹੇ ਮਰਜ਼ੀ ਤਨ 'ਤੇ ਪਹਿਣ, ਪਰ ਵਾਹਿਗੁਰੂ ਦੇ ਸਿਮਰਨ ਦਾ ਉਹ ਜਿਹੜਾ ਮਾਲਕ ਨੇ ਦੇਣਾ ਹੈ ਨਾ, ਤੇਰੇ ਬਖਸ਼ਿਸ਼ ਰਹਿਮਤ ਕਰਕੇ ਸੀਸ 'ਤੇ ਮਿਹਰ ਭਰੇ ਹੱਥ ਦਾ ਪ੍ਰੇਮ ਦਾ ਪਟੋਲਾ ਉਹ ਵੀ ਪਹਿਨ ਲੈਵੀਂ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ, ਪਹਿਨ ਨਾ ਰੱਖ ਪੱਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀ ਬਿਨਾ। ਤੂੰ ਉਹ ਪਹਿਨਣਾ ਕਰ ਜਿਸ ਨਾਲ ਵਾਹਿਗੁਰੂ ਦੀ ਨਜ਼ਰ ਵਿੱਚ ਤੇਰੀ ਪੱਤ ਰੱਖੀ ਜਾਏ, ਤੇਰੀ ਇੱਜ਼ਤ ਢੱਕੀ ਜਾਏ। ਇਹ ਸੱਚਾਈ ਹੈ, ਤਨ ਤੋਂ ਕੱਪੜਾ ਉਤਰ ਜਾਏ ਅਤੇ ਤਨ ਨੰਗਾ ਅਤੇ ਤਨ ਦੀ ਇੱਜ਼ਤ ਬੇਇੱਜ਼ਤੀ ਵਿੱਚ ਬਦਲ ਜਾਂਦੀ ਏ। ਜੇ ਤਨ ਤੋਂ ਕੱਪੜਾ ਉਤਰ ਜਾਏ ਤਨ ਦੀ ਇੱਜ਼ਤ ਨਹੀਂ, ਜੇ ਮਾਨਸਿਕ ਜੀਵਨ ਤੋਂ ਵਾਹਿਗੁਰੂ ਦਾ ਪ੍ਰੇਮ ਉਖੜ ਜਾਏ ਤਾਂ ਮਾਨਸਿਕ ਜੀਵਨ ਦੀ ਵੀ ਕੋਈ ਇੱਜ਼ਤ ਨਹੀਂ। ਸਤਿਗੁਰੂ ਨੂੰ ਧੰਨ ਆਖੋ, ਸਭ ਧੰਨ ਕਹੋ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਉਹ ਧੰਨ ਨੇ ਮੇਰੇ ਸਤਿਗੁਰੂ ਜਿਨ੍ਹਾਂ ਜਾਚ ਸਿਖਾਈ, ਭਲਿਆ ਆਪਣਾ ਤਨ ਦਾ ਪੜਦਾ ਵੀ ਢੱਕਣਾ ਸਿੱਖ ਲੈ, ਜੇ ਕਿਤੇ ਤੇਰਾ ਧਰਮ ਵੱਲ ਕਦਮ ਹੋਰ ਅਗਾਂਹ ਉੱਠ ਜਾਏ ਤਾਂ ਦੂਜਿਆਂ ਦਾ ਪੜਦਾ ਢੱਕਣਾ ਵੀ ਸਿੱਖ ਲੇਵੀ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਧਿਆਨ 'ਚ ਰੱਖ ਲੈਣਾ, ਕਰਮ ਧਰਮ ਕੀ ਜਿਨ ਪੱਤ ਰਾਖੀ, ਪ੍ਰਗਟ ਭਈ ਕਲਯੁਗ ਮੈਂ ਸਾਖੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਨੂੰ ਸੰਸਾਰੀ ਲੋਕਾਂ ਨੇ ਹਿੰਦ ਦੀ ਚਾਦਰ ਵੀ ਕਿਹਾ, ਪਰ ਇੱਥੇ ਇਤਿਹਾਸਕਾਰ ਲਿਖਦੇ ਨੇ ਉਹਨਾਂ ਨੂੰ ਹਿੰਦ ਦੀ ਚਾਦਰ ਆਖਾਂ ਅਤੇ ਚਾਦਰ ਛੋਟੀ ਹੋ ਜਾਂਦੀ ਏ। ਮੈਂ ਕਹਾਂ ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਸਨ। ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਅੱਜ ਚਾਦਰ ਸਾਡੇ ਕੋਲ ਆਪਣਾ ਤਨ ਦਾ ਪਰਦਾ ਢੱਕਣ ਵਾਲੀ, ਕਿਸੇ ਦੀ ਚਾਦਰ ਥੋੜ੍ਹੀ ਜਿਹੀ ਵੱਡੀ ਹੋ ਗਈ ਆਪਣੇ ਪਰਿਵਾਰ ਦਾ ਪਰਦਾ ਢੱਕਣ ਵਾਲੀ, ਕਿਸੇ ਦੀ ਚਾਦਰ ਹੋਰ ਵੱਡੀ ਹੋ ਗਈ ਆਪਣੇ ਸ਼ਰੀਕੇ ਕਬੀਲੇ ਵਾਲਿਆਂ ਦਾ ਪਰਦਾ ਢੱਕਣ ਵਾਲੀ, ਕਿਸੇ ਦੀ ਚਾਦਰ ਆਪਣੀ ਬਰਾਦਰੀ ਦਾ ਪਰਦਾ ਢੱਕਣ ਵਾਲੀ, ਸ਼ਾਇਦ ਗਲੀ ਮੁਹੱਲੇ ਸ਼ਹਿਰ ਵਿੱਚ ਵੀ ਕਿਸੇ ਦੀ ਚਾਦਰ ਕਿਸੇ ਦਾ ਪਰਦਾ ਢੱਕ ਲੇਵੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਆਪ ਕੋਲ ਜੈਸੀ ਚਾਦਰ ਸੀ ਸਾਰੀ ਸ੍ਰਿਸ਼ਟੀ ਦਾ ਪਰਦਾ ਢੱਕ ਲਿਆ। ਜਿਨ੍ਹਾਂ ਦੀ ਪੱਤ ਆਬਰੂ ਅੱਜ ਬਰਬਾਦ ਹੋ ਰਹੀ ਸੀ, ਆਪਣੀ ਸ਼ਹਾਦਤ ਦੇ ਕੇ ਸਾਰੇ ਸੰਸਾਰ ਦਾ ਪਰਦਾ ਢੱਕ ਲਿਆ। ਇਹ ਮੇਰੇ ਸਤਿਗੁਰੂ ਦੀ ਸ਼ਰਨ ਵਿੱਚ ਅਗਰ ਕੋਈ ਆ ਜਾਏ, ਇਹ ਜਾਚ ਆ ਜਾਏ ਕਿ ਮੈਂ ਜੇ ਵਾਹਿਗੁਰੂ ਦਾ ਸਿਮਰਨ ਕਰ ਲਿਆ, ਅੰਨ ਦਿਨ ਕੀਰਤਨ ਹਰ ਗੁਣ ਗਾਏ, ਜੇ ਮੈਂ ਹਰ ਰੋਜ਼ ਵਾਹਿਗੁਰੂ ਦੇ ਯਸ਼ ਵਿੱਚ ਚਲਾ ਗਿਆ, ਸਿਫਤ ਕਰਨ ਲੱਗ ਪਿਆ, ਹਰੀ ਦੇ ਗੁਣ ਗਾਉਣ ਲੱਗ ਪਿਆ, ਤਾਂ ਸਮਝ ਲੈਣਾ ਅਨੇਕ ਤਰ੍ਹਾਂ ਦੇ ਮੈਂ ਬਸਤਰ ਆਪਣੇ ਤਨ 'ਤੇ ਓਢ ਲਏ। ਗੁਰੂ ਕੇ ਸਿੱਖ ਨੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਜਪ ਕੀਤਾ, ਅੱਜ ਹੋਰ ਪਾਠ ਕੀਤਾ, ਕੱਲ੍ਹ ਨੂੰ ਹੋਰ ਅਗਲੇ ਸ਼ਬਦ ਦਾ ਜਪ ਕੀਤਾ, ਫਿਰ ਅਗਲੇ ਹੋਰ ਸ਼ਬਦ ਦਾ ਜਪ ਕੀਤਾ, ਸਮਝ ਲੈਣਾ ਜਿਵੇਂ ਜਿਵੇਂ ਗੁਰੂ ਕੇ ਸ਼ਬਦ ਦਾ ਜਪ ਕਰਦਾ ਜਾਂਦਾ, ਤਰ੍ਹਾਂ ਤਰ੍ਹਾਂ ਨਾਲ ਕਰਤੇ ਦੇ ਗੁਣ ਗਾਉਣ ਦੀ ਅੰਦਰੋਂ ਭਾਵਨਾ ਪ੍ਰਗਟ ਹੁੰਦੀ ਜਾਂਦੀ ਏ। ਇਹੀ ਸਮਝ ਲੈਣਾ ਤਰ੍ਹਾਂ ਤਰ੍ਹਾਂ ਦੇ ਬਸਤਰ ਅਸੀਂ ਤਨ 'ਤੇ ਪਹਿਨ ਰਹੇ ਹਾਂ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਪੰਕਤੀ ਇੱਕ ਕਦਮ ਤਿੰਨ ਦਰਸਾਏ ਨੇ, ਹਿਰਦੇ 'ਤੇ ਕਾਗਜ਼ 'ਤੇ ਵਾਹਿਗੁਰੂ ਨਾਮ ਲਿਖ, ਲਿਖ ਨਾਮ, ਫਿਰ ਦੂਜਾ ਕਦਮ ਹੋਰ ਉਠਾ, ਉਸ ਦੀ ਸਲਾਹ ਲਿਖ, ਉਸ ਦੀ ਸਿਫਤ ਲਿਖ, ਫਿਰ ਹੋਰ ਲਿਖ, ਉਹ ਕੀ ਲਿਖ, ਲਿਖ ਅੰਤ ਨਾ ਪਾਰਾ ਵਾਰ, ਇਹ ਕਰਤਾ ਤੇਰਾ ਅੰਤ ਹੀ ਨਹੀਂ ਹੈ। ਇਹ ਹੈ ਅਣਦਿਨ ਕੀਰਤਨ, ਹਰ ਗੁਣ ਗਾਏ, ਵਾਹ ਵਾਹਿਗੁਰੂ ਮੈਂ ਕੀ ਤੇਰੀ ਸਿਫਤ ਦਾ ਅੰਤ ਆਖਾਂ, ਤੇਰੇ ਗੁਣਾਂ ਦਾ ਅੰਕ ਅੰਤ ਆਖਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਜਦੋਂ ਕਰਤੇ ਦੀ ਸਿਫਤ ਸਲਾਹ ਅਨ ਦਿਨ ਹਰੀ ਗੁਣ ਗਾਉਣ ਵਿੱਚ ਚਲੇ ਗਏ, ਤੇ ਸਮਝ ਲੈਣਾ ਅਨੇਕ ਤਰ੍ਹਾਂ ਦੇ ਬਸਤਰ ਤਨ 'ਤੇ ਪਹਿਨ ਲਏ, ਅੰਦਰ ਔਗਣ ਭਰੇ ਹੋਣ। ਬੇਨਤੀ ਕਰ ਲੱਗਾ, ਬਾਹਰ ਤਨ 'ਤੇ ਵਧੀਆ ਕੱਪੜੇ ਪਾਏ ਹੋਣ, ਕਰਤੇ ਦੀ ਨਜ਼ਰ ਵਿੱਚ ਇੱਜ਼ਤ ਟੱਕੀ ਨਹੀਂ ਜਾਣੀ। ਔਰੰਗਜ਼ੇਬ ਸਰਮਦ ਫਕੀਰ ਕੋਲ ਗਿਆ, ਇਹ ਨੰਗਾ ਰਹਿੰਦਾ ਸੀ, ਤਨ 'ਤੇ ਕੱਪੜੇ ਨਹੀਂ ਪਹਿਨਦਾ ਸੀ। ਔਰੰਗਜ਼ੇਬ ਨੇ ਆਪਣਾ ਕੀਮਤੀ ਚੋਲਾ ਲਾਇਆ, ਇਹ ਚੋਗਾ ਲਾ ਕੇ ਸਰਮਦ ਫਕੀਰ ਅੱਗੇ ਸੁੱਟਿਆ, ਪਹਿਨ ਲੈ ਨੰਗਾ ਬੈਠਾ। ਅਤੇ ਸਰਮਦ ਫਕੀਰ ਨੇ ਔਰੰਗਜ਼ੇਬ ਦਾ ਚੋਲਾ ਫੜ ਕੇ ਲੀਰੋ ਲੀਰ ਕਰਕੇ ਉਹ ਪਰਾਂ ਵਗਾ ਇਸ 'ਤੇ ਪੈਰਾਂ ਵਿੱਚ ਸੁੱਟਿਆ, ਚੁੱਕ ਆਪਣਾ ਚੋਗਾ, ਤੂੰ ਇਹਨੂੰ ਕੀਮਤੀ ਕਹਿੰਦਾ, ਤੂੰ ਇਸ ਨੂੰ ਤਨ ਢੱਕਣ ਵਾਲਾ ਕਹਿੰਦਾ, ਹੋਸ਼ ਕਰ, ਬਾਹਰ ਕੀਮਤੀ ਚੋਗੇ ਪਹਿਣਦਾ, ਅੰਦਰ ਜ਼ਾਬਰ ਬਣ ਕੇ ਜ਼ੁਲਮ ਕਰਦਾ, ਪਥ ਆਬਰੂ ਲਾਂਦਾ, ਕਿ ਤੇਰੇ ਤਨ ਦਾ ਕੀਮਤੀ ਚੋਗਾ ਖੁਦਾ ਦੀ ਨਜ਼ਰ ਵਿੱਚ ਤੇਰੀ ਇੱਜ਼ਤ ਢੱਕ ਲਵੇਗਾ, ਦੂਸਰਿਆਂ ਦੀ ਪਥ ਆਬਰੂ ਖੇਰੂ ਖੇਰੂ ਕਰੇ, ਅਤੇ ਆਪ ਤਨ ਦੇ ਕੀਮਤੀ ਚੋਗੇ ਪਹਿਨੇ, ਅਤੇ ਇਹ ਆਖੇ ਮੈਂ ਢੱਕਿਆ ਹੋਇਆ, ਅਤੇ ਸੋਨਾ ਬਾਦਸ਼ਾਹ ਬਦੀਆਂ ਦਾ ਸ਼ਾਹ ਨਾ ਬਣ, ਆਪਣੇ ਤਨ ਦੇ ਕੀਮਤੀ ਚੋਗੇ ਨੂੰ ਆਪਣੇ ਕੋਲ ਰੱਖ, ਮੇਰੇ ਵਰਗੇ ਬੰਦੇ ਕੋਲ ਭਾਵੇਂ ਤਨ 'ਤੇ ਕੱਪੜਾ ਕੋਈ ਨਹੀਂ, ਪਰ ਮੈਂ ਖੁਦਾ ਦੀ ਨਜ਼ਰ ਦੇ ਵਿੱਚ ਟੱਕਿਆ ਹੋਇਆ। ਇਹ ਸੱਚਾਈ ਹੈ ਵੀ ਜੇ ਕਰਤੇ ਦੀ ਰਹਿਮਤ ਹੋਵੇ। ਮੈਂ ਇੱਥੇ ਇਹ ਵੀ ਬੇਨਤੀ ਕਰਾਂਗਾ, ਕੱਪੜੇ ਪਹਿਨੋ, ਕੀਮਤੀ ਤੋਂ ਕੀਮਤੀ ਪਹਿਨੋ, ਪਰ ਕੀਮਤੀ ਕੱਪੜੇ ਪਹਿਨ ਕੇ ਕਰਤੇ ਦੇ ਚਰਨਾਂ ਨਾਲ ਜੁੜ ਜਾਣਾ, ਅਤੇ ਇਹ ਕਹਿਣਾ ਵੀ ਜਹੈਂ ਪ੍ਰਸਾਦ ਪਾਟ ਪਟੰਬਰ ਹੰਡਾਵੈਂ, ਤਿਸੈ ਤਿਆਗ ਕਤ ਅਵਰ ਲੁਭਾਵੈਂ, ਤਿਸੈ ਤਿਆਗ ਕਤ ਅਵਰ ਲੁਭਾਵੈਂ, ਮੈਂ ਇਹਨਾਂ ਕੱਪੜਿਆਂ ਦੇ ਨਾਲ ਨਹੀਂ ਲੁਭਾਵਣਾ ਆਪਣੇ ਮਨ ਨੂੰ। ਮਾਲਕਾ ਇਹ ਤੇਰੀ ਬਖਸ਼ਿਸ਼ ਅਤੇ ਰਹਿਮਤ ਏ ਵੀ ਤੂੰ ਮੈਨੂੰ ਰੇਸ਼ਮੀ ਕੱਪੜੇ ਪਾਟ ਪਟੰਬਰ ਦਿੱਤੇ ਨੇ ਪਹਿਨਣ ਨੂੰ, ਤੂੰ ਮੇਰੇ 'ਤੇ ਰਹਿਮਤ ਕਰ, ਇਹਨਾਂ ਕੱਪੜਿਆਂ ਨੂੰ ਵੇਖ ਕੇ ਮੈਂ ਤੇਰੇ ਨਾਲ ਜੁੜ ਜਾਵਾਂ, ਤੂੰ ਮੇਰੇ ਤਨ ਦੀ ਇੱਜ਼ਤ ਵੀ ਬਣਾਈ ਏ, ਤੂੰ ਮੇਰੀ ਸ਼ਾਨੋ ਸ਼ੌਕਤ ਦੀ ਇੱਜ਼ਤ ਵੀ ਆਪ ਹੀ ਬਣਾਈ ਹੈ। ਸਮਝ ਲੈਣਾ, ਵਾਹਿਗੁਰੂ ਦਾ ਸਿਮਰਨ ਕਰਦਿਆਂ, ਬੰਦਗੀ ਕਰਦਿਆਂ, ਉਸ ਦੀ ਇੱਜ਼ਤ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਬਣ ਜਾਂਦੀ ਏ। ਇਹ ਹੈ ਪਹਿਨਣਾ, ਰੱਖ ਪਤ ਪਰਮੇਸ਼ਰ, ਫਿਰ ਨੰਗੇ ਨਹੀਂ ਥੀਵਣਾ, ਫਿਰ ਕਦੀ ਨੰਗੇ ਨਹੀਂ ਹੋਵਾਂਗੇ, ਭਾਵ ਵਾਹਿਗੁਰੂ ਦੀ ਨਜ਼ਰ ਵਿੱਚ ਇੱਜ਼ਤ ਢੱਕੀ ਜਾਏਗੀ। ਕਦੀ ਕਹਿੰਦੇ ਨੇ ਦਰੋਪਦੀ ਦੀ ਇੱਜ਼ਤ ਅੱਜ ਭਰੀ ਸਭਾ ਦੇ ਵਿੱਚ ਕੱਪੜੇ ਉਤਾਰ ਕੇ ਨੰਗੇ ਕਰਨ ਦੇ ਵਾਸਤੇ, ਜੇ ਦੁਰਾਚਾਰੀ ਇਕੱਠੇ ਹੋਏ ਨੇ ਦੁਰਯੋਧਨ ਜੈਸੇ, ਅਤੇ ਪੁਕਾਰ ਕੀਤੀ ਹੈ, ਅਤੇ ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ। ਮੈਂ ਇਹ ਵੀ ਬੇਨਤੀ ਕਰਦਿਆਂ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੋਵੇ, ਉਸ ਕਰਤੇ ਨਾਲ ਜੁੜ ਜਾਏ, ਅਤੇ ਉਸ ਦੀ ਰਹਿਮਤ ਨਾਲ ਤਨ ਦੇ ਕੱਪੜੇ ਵੀ ਕੋਈ ਉਤਾਰਨ ਵਾਲਾ ਨਹੀਂ ਹੈ। ਉਸ ਦੇ ਤਨ ਦੀ ਇੱਜ਼ਤ ਵੀ ਹੈ, ਉਸ ਦੇ ਮਨ ਦੀ ਇੱਜ਼ਤ ਵੀ ਹੈ, ਜੇ ਮਾਲਕ ਦੇ ਚਰਨਾਂ ਨਾਲ ਕੋਈ ਜੁੜਿਆ। ਤੋ ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਅਨ ਦਿਨ ਵਾਹਿਗੁਰੂ ਜੀ ਦਾ ਸਿਮਰਨ ਅਤੇ ਕੀਰਤਨ ਪਿਆ ਕਰਦਾ, ਮਾਲਕ ਰਹਿਮਤ ਕਰਦਾ, ਜਿੱਥੇ ਗੁਰੂ ਚਰਨਾਂ 'ਚੋਂ ਸਿਰਪਾਓ ਮਿਲਦਾ, ਉੱਥੇ ਉਸ ਦੀ ਬਖਸ਼ਿਸ਼ ਨਾਲ ਭਗਤੀ ਦਾ ਸਿਰਪਾਓ ਮਿਲ ਕੇ ਉਸ ਦੀ ਇੱਜ਼ਤ ਢੱਕੀ ਜਾਂਦੀ ਹੈ। ਪਹਿਰ ਸਿਰਪਾਓ ਸੇਵਕ ਜਨ ਮੇਲੇ, नानक प्रगट पहारे, पहारे दे अर्थ ने सारे जगत विच उस दी महिमा ते शोभा हो जांदी है जदों भगती दा सिरपाओ मालक दे चरणा विचों प्राप्त करदा है जी।
हस्ती रथ अस असवारी हर का मार्ग हृदय निहारी।
जदों हरी दा मार्ग हिरदे विच तक लिया निहारिया भी वाहिगुरु दा राह केड़ा, मैं उस राह ते चलना, समझ लेना वो हाथियां घोड़ियां ते रथां ते असवार होया बैठा है। हस्ती हाथी रथ जो कि घोड़े अगे जोड़ के चलाया जांदा ते चाहे कोई घोड़ियां ते असवार हुंदा। पुरातन समा सी अमीरां दा चढ़ना, बादशाहां दा चढ़ना हाथियां ते रथां ते घोड़ियां ते होया करदा सी। ये बड़ी शोभा दा प्रतीक भी सी भी वाह ये हाथी ते चढ़िया, आम बंदा नहीं चढ़ सकेगा ना, ये घोड़े दी सवारी करदा। दो काम सन, एक ते शानो शौकत है, एक सफर बड़ी तेजी नाल हो जांदा है। हाथी ते चढ़िया, घोड़े ते चढ़िया, रथ ते चढ़िया, शानो शौकत भी बड़ी ते सफर भी बड़ी तेजी नाल हो रहा है। साहब कहन लगे बाहर हाथी ते चढ़ भावें घोड़िया ते चढ़, जे मन रूपी घोड़े ते सवारी नहीं कीती ना, जे अंदर वाहिगुरु दा सिमरन करके उस दे राह ते तेरी सुरत नहीं चली ते तेरे हाथी घोड़े किसी भी काम दे नहीं, वो हैवर गैवर नेजे वाजे वो तेरी जिंदगी विच तेनू किते पहुँचाणगे नहीं। ते जे वाहिगुरु दा राह पता चल गया, हर का मार्ग वो है चरण चलो मार्ग गोबिंद, मेरे गोबिंद दे राह ते अगर मेरे चरण चलदे ने, अगर मेरी सुरती चलदी है ते समझ लेना हरी दे रस्ते दा पता चल गया। परमेश्वर दा राह है, धन गुरु ग्रंथ साहिब जी दी संगत परमेश्वर दा राह है, धर्म दे मार्ग वल चलना परमेश्वर दा राह है। कोई धन गुरु रामदास जी दे चरणा वल आ जाए, धन गुरु ग्रंथ साहिब जी दी संगत विच बैठ जाए, इत्थों वाहिगुरु शब्द नू अपनी सुरत विच बैठा के सुरत चले, पर सुरती के मार्ग चल के उल्टी नदर प्रगाशी जदों सुरती दे मार्ग ते चलदा उत्थे फिर संसार वल नहीं दौड़दा, उत्थे करतार वल चलदा है, उत्थे उस दी जिंदगी दा राह। मैं बेनती करदे हां भावें अज तक शरीरक कदम बड़िया रस्तियां ते चलदे ने, कारोबार लई चलदे हां, अपने घर परिवार वल चलदे हां, संसार दा कोई होर काम करन लई उस राह नू वेख के चलदे हां, पर जेड़े भी राह ते चलो हर राह विच मेरे करते दा राह ना कदी भुल जाना। जेड़े राहां ते चलदियां चलदियां दुनिया दे कार्ज भी होन पर मैं अपने धर्म दी मंजिल भी सार कर सकां, साहब कहिंदे ने उस हरी दे मार्ग नू हिरदे विच तक लैना, उस नू समझ लैना ते उस राह दे मुसाफर बनना, ताँ कि एक दिन ये मेरा जीवन वाहगुरु के रस्ते ते चले। समझ लेना मैं हाथी घोड़े मैं रथां ते चढ़ लिया, यही मेरी जिंदगी दा सब तो वडेरा सफर हो गया जी।
मन तन अंतर चरण ते आया हर सुख निदान नानक दास पाया।
मन अंदर भी हरी दे चरण ते आए, तन राही ही हरी दे चरणा वाल ध्यावना होया, साहब कहन लगे तमाम सुखां दा खजाना वो वाहिगुरु मिल गया। चूंकि मन दी हालत है एक कदी कुछ सिमरदा कदी कुछ चितवन करदा, तन दा भी सुभाव है एक कदी किसे पासे जांदा ते कदी किसे पासे जांदा। जिस दिन जीवन जाच आ गई, रहाओ दी पंक्ति नू नाल रखना, जीवन हर जप साध संग, वो है जीवना हर जीवना जीवन हर जप साध संग फिर मन अंदर तन अंदर वाहगुरु दे चरण ते आए। बेनती फिर कर देवा अगे भी चरण ते आवन दी विचार मैं कई बारी सांझी कीती है। जिवें मनुख दे शरीर नू चुकन वाले मनुख दे पैर ने, जे किसे नू पैरां तो फड़ के खिच दईए ते बंदा खलो नहीं सकदा, डिग पैंदा। शरीर नू उठावन वाले मनुख दे पैर ने तमाम कायनात नू खलारन वाली करते पुरख वाहिगुरु दी शक्ति नाम रूपी चरण ने उस नाम दे आधार ते तमाम ब्रह्मांड खलोता है। नाम के तारे सगले जंत ते जेड़े वाहिगुरु दे नाम सिमरन नू त्यामदे ने समझ लेना हरी चरण ते आए। जिन्ना ने वाहिगुरु दा सिमरन कीता उथे एक दो चार सुखां दी तलाश नहीं रहिंदी, उथे सुखां दा खजाना ही मिल जांदा है। बेनती इक करांगा, बाहर हीरियां दे खजाने चो हीरे लभदे, सोने दा खजाना होवे उस चो सोना मिलदा, चांदी दा खजाना होवे उस विचो चांदी मिलदी, रुपये रखे होण सिक्का मौजूदा करंसी उथे ओ मिलदी है। पर परमेश्वर दा नाम सिमरन ऐसा खजाना है कि उथों सारे ही सुख मिलते ने, इस करके उन्हों सुख निधान के है। सारे सुखां दा मूल, सारे सुखां दा खजाना। अज सानू सब तो वड्डी इक्को ही इच्छा होंदी है भी सुख मिले। ध्यान च रख लेना, धन क्यों कमाते हाँ, सुख मिलेगा। परिवार क्यों बनाते हाँ, सुख मिलेगा। असी अपना सोहना घर क्यों बनाते हाँ, इस तो सुख मिलेगा। मेरे साहब कहंदे ने तू घर ते बना, परिवार बना, धन भी कमा, पर एक चीज़ अपने दिमाग चो कढ़ दे भी इन्हां चो सुख मिलेगा। अगर तेरे कोल नाम है ना ते इन्हां सारियां चो सुख मिलेगा, पर जे नाम तो टुट गया ते किसे चो भी सुख नहीं मिलना। सुख ना ही बहुता धन खाटे, सुख ना ही पेखे निरत नाटे, सुख ना ही बहु देश कमाए, सर्व सुखां हर हर गुण गाए। ओ भलिया जे सिमरन वाहिगुरु दी बंदगी तेरे अंदर हिरदे ने त्यावंदी अवस्था विच प्राप्त कर ली ते समझ लई सारे ही सुख मिल जाणगे। फिर कह सकदे हाँ धन बहुता तां वी सुख, धन थोड़ा तद भी सुख। जे संसार विच शोभा है तां वी सुख, जे नहीं शोभा है तां वी सुख। ऐ मालक तेरी नज़र विच शोभा बन जाए, तेरे दर दा नाम खजाना मैनू मिल जाए, इस करके इहनू सुख निधान किया। ऐ मालक रहमत कर, बख्शिश कर कि अगर कोई तेरा सेवक बन के अंदरों ते बाहरों सिमरन विच लीन हो जाए, अंदरला ध्यान जुड़ जाए, फिर दुनिया दी भुख विच रह के जिंदगी बतीत नहीं करेगा। क्योंकि जिन्हां ने बस्तर पहने वधिया तो वधिया मन नू सुखी करन वास्ते, जिन्हां ने भोजन खाधे तरह तरह दे मन नू सुखी करन वास्ते, हाथी घोड़े बनाए, अज कारां मोटरां कह लईए आ गईयां मन नू सुख देण वास्ते। साहिब कहिंदे ने इक वाहिगुरू दा सिमरन कर लै, तैनू सारे ही सुख सिमरन विचों मिल जाणगे। बाहर दे दुनिया दे पदार्थां दी भुख विच नहीं रहेगा। पदार्थ खाद्यां भुख मुकनी कोई नहीं, बस्तर पहनिया भुख मुकनी कोई नहीं, बाहर दे हाथी घोड़ियां ते सफ़र करदियां मंजिल मिलनी कोई नहीं। वाहिगुरु दा सिमरन कर लै, इत्थों सारे सुख मिल जाणगे। हुण किन्ना क भोजन अज तक खाधा, कुछ घंटिया बाद पेट फिर भुखा, अंदाजन तीन सेर का दिहाड़ी मेहमान। सतगुरु की कहंदे ने तू तीन सेर दा दिहाड़ी है, तीन सेर अनाज खाण वाला। मैं एक बेनती कर लगा, औसतन तीन सेर बंदा अनाज खा नहीं सकता। थोड़ा जिहा मैनू भी मन विच ख्याल पैदा होया भी सतगुरां दा कथन कीता ते रत्ती भर भी उस विच सोचन दी लोड़ ही नहीं हुंदी भी यह सच है कि नहीं। पर सतगुरु कहिंदे ने तीन सिर का दिहाड़ी मेहमान, तो जदों मैं इसकी खोज की ना तो पता चलिया धन सतगुरां दी बाणी उचारण वेले जिहड़ा सिर का पैमाना सी ना वो अज हज़ार ग्राम वाला किलो जां 16 छटाक वाला सिर नहीं सी, कच्चा सिर हुंदा सी, बाद विच आया पक्का सिर। तो जिहड़ा वो कच्चा सिर सी वो सी अज दे हिसाब नाल 400 ग्राम का, ध्यान रख लेना। बाद विच आया भी लोग कहन लग पे भी ये पक्का मन, ये मन पक्का, ये सिर पक्का, पहले नू कच्चा कहना शुरू कर दिता सी। तो उस समय सी 400 ग्राम का सिर, तो तीन सिर बनिए तो तीन सिर बनाइए तो एक किलो तो 200 ग्राम बनता। तो औसतन सारे दिन विच बंदा रोटी सब्जी दुध आदक पींदिया इन्ना क खा ही जांदा, इन्ना क रोज़ खादा। तो जे मैं अंदाजन ये भी कह लवा भी एक किलो रोज़ खादा तो महीने विच खा गए 30 किलो, तो साल विच खा गए 3 क्वंटल, तो 60 किलो दसा साल विच खा गए 36 क्वंटल, ध्यान रख लेना 20 साल विच खा गए 72 क्वंटल। 72 क्वंटल अनाज किसे घर च रखना होवे ते किन्नी थां भर जांदी है, पर अज असी पता नहीं 40-50 साल विच किन्ने सैकड़े क्वंटल खा गए, पर पेट भुखे दा भुखा। वह भलिया जरा झात मार, पदार्थां ने तैनू रजाना नहीं, रजाना है ते हरी नाम ने। ये शरीर ठीक है, शरीर जिंदा रखन वास्ते भोजन खाना, पर जिंदा रह के वाहिगुरु का नाम सिमरन करके जिंदा रहना, उन्हूं भुला के जिंदा नहीं रहना। अपने ढिड अग बाल के, अपने ढिड अग बाल के चुल्हा ढिड की अग बुझावे, अपने ढिड नूं रख के सखना बंदे दा बंदे दे ढिड पावे। और ये गल ध्यान च रख लेना, चुल्हे दे विच मिट्टी विच चुल्ही होई, मिट्टी दे विच मिट्टी, पर बंदे दा ढिड सखना रहिंदा, ये ना भरन नूं आवे। चुल्हा कहिंदा है मैं अपने विच पता नहीं किन्ने सैकड़े मन लकड़ियां बाल लईआं, मैं भी सखने दा सखना, जिहड़ा मैं तैनूं पका के दिता तू भी सखने दा सखना रह गया, इक्को जिहे आपां दोनों। ये सच्चाई है, बाहरों भोजन खा खा रजे नहीं, कपड़े पहन पहन रजे नहीं, हाथी घोड़ियां ते चढ़ चढ़ रजे नहीं, जिस दिन नाम सिमरन मिल गया उस दिन ही तृप्त हो गए। ये साहब रहमत करन, बख्शिश करन, तृप्ति मिल जाए, सारे सुख नाम सिमरन विचों मिल जान, जिन्हां ते दाते दी रहमत ते बख्शिश हो गई। हजूर कहिंदे ने उन्होंने मन तन अंतर चरण ते आया, हर सुख निधान नानक दास पाया, दास बन गए सारे सुखां दा खजाना, वाहिगुरु दा नाम सिमरन प्राप्त कर लिया। जाके सिमरन सुख निवास, पही कल्याण दुख होवत नास, आनंद करो प्रभ के गुण गावो, सतगुर अपना सद सदा मनावो। ये दाते दी रहमत होवे, धन गुरु शब्द दी संगत कर दियां, अपने जीवन विच नाम सिमरन अभ्यासी सुरत दा टिकाओ, अंदर दे सहज विच हर पल वाहिगुरु दा ध्यावना बनिया रह गया, सारे सुख उस सिमरन अभ्यासी दी झोली विच पै गए। ये सतगुरु आप असीस देवन जी, धन गुरु रामदास पातशाह जी की बख्शिश बन आवे, धन गुरु ग्रंथ साहिब जी की कृपा होवे, अपना जीवन सफला कर सकीए जी। इन्ने क अखर आखदे हां, अपनियां भुल्लां दी खिमा मंगदे हां, आओ दो पंक्तियां दे जप श्रवण करिए, उपरंत फतेह दी सांझ हासिल करिए जी।
मन तन अंतर चरण ते आया, हर सुख निदान नानक दास पाया,
वाहे गुरु जी का खालसा,
वाहे गुरु जी की फतेह।